ਕਦੇ ਮਹਾਂਕ੍ਰੋਧੀ ਬਣ ਕੇ ਭਿਆਨਕ ਬਣ ਜਾਂਦਾ ਹੈ, ਕਦੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ, ਕਦੇ ਰਾਜਾ ਬਣ ਜਾਂਦਾ, ਕਦੇ ਭਿਖਾਰੀ ਬਣ ਜਾਂਦਾ। ਹੁਣ ਇੱਥੇ ਕਹਿੰਦੇ ਕਦੇ ਇਹ ਜੀਵ ਪੰਡਿਤ ਬਣ ਜਾਂਦਾ। ਪੰਡਿਤ ਦਾ ਮਤਲਬ ਹੈ ਵਿਦਵਾਨ। ਪੰਡਿਤ ਕੋਈ ਜਾਤੀ ਨਹੀਂ। ਨਿਹੰਗ ਸਿੰਘ ਜਿਹੜੇ ਨੇ ਕੁੱਤੇ ਨੂੰ ਵੀ ਪੰਡਿਤ ਕਹਿੰਦੇ, ਕੁੱਤੇ ਨੂੰ ਵੀ ਪੰਡਿਤ ਕਹਿੰਦੇ। ਉਹਦਾ ਮਤਲਬ ਹੈ ਉਦਾਂ ਹੀ ਨਹੀਂ ਕਹਿੰਦੇ ਪੰਡਿਤ, ਕੋਈ ਕਾਰਨ ਹੈ। ਕੋਈ ਪੰਡਿਤਾਂ ਨਾਲ ਈਰਖਾ ਕਰਕੇ ਨਹੀਂ ਕਹਿੰਦੇ। ਕੁੱਤੇ ਦਾ ਦਿਮਾਗ ਵੀ ਤੀਕਸ਼ਣ ਹੁੰਦਾ, ਅੱਖਾਂ ਬੰਦ ਕਰਕੇ ਸੁੱਤਾ ਵੀ ਪਿਆ ਹੋਵੇ, ਰੰਚਕ ਭਰ ਵੀ ਖੜਾਕ ਹੋਵੇ, ਇੱਕਦਮ ਪੰਨਾ ਹੋ ਜਾਂਦਾ ਅੱਖਾਂ ਖੁੱਲ੍ਹ, ਬੁੱਧੀ ਤੀਕਸ਼ਣ ਹੁੰਦੀ, ਇਸ ਕਰਕੇ ਉਹਨੂੰ ਪੰਡਿਤ ਕਹਿੰਦੇ ਨੇ। ਮਨੁੱਖਾਂ ਵਿੱਚ ਵੀ ਜੇ ਕਿਸੇ ਨੂੰ ਪੰਡਿਤ ਕਿਹਾ ਜਾਂਦਾ ਤਾਂ ਤੀਕਸ਼ਣ ਬੁੱਧੀ ਵਾਲੇ ਨੂੰ, ਜਿਸ ਦੀ ਪੰਡਾ ਨਾਮ ਬੁੱਧੀ ਦਾ ਹੈ, ਜਿਸ ਦੀ ਬੁੱਧੀ ਬੜੀ ਤੀਕਸ਼ਣ ਹੋਵੇ, ਉਹਨੂੰ ਕਹਿੰਦੇ ਨੇ ਪੰਡਿਤ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਦੇ ਤਾਂ ਇਹ ਜੀਵ ਪੰਡਿਤ ਬਣ ਜਾਂਦਾ ਹੈ, ਪਰ ਪੰਡਿਤ ਹੀ ਨਹੀਂ ਬਣਦਾ, ਪੰਡਿਤ ਬਣ ਕੇ ਕਰੇ ਵਖਿਆਨ, ਵਖਿਆਨ ਕਰਦਾ, ਬੜੀ ਬੜੀ ਵਿਆਖਿਆ ਕਰਦਾ, ਬੜੇ ਬੜੇ ਸ਼ਾਸਤਰਾਂ, ਬੜੇ ਬੜੇ ਗ੍ਰੰਥਾਂ ਦੇ ਪ੍ਰਮਾਣ ਦੇ ਕੇ ਲੋਕਾਂ ਨੂੰ ਗਿਆਨ ਦਿੰਦਾ, ਵਖਿਆਨ ਕਰਦਾ। ਹੁੰਦਾ ਤਾਂ ਉਹ ਵੀ ਜੀਵ ਹੀ ਹੈ ਨਾ। ਕਦੇ ਜੀਵ ਬੜਾ ਵੱਡਾ ਵਿਦਵਾਨ ਪੰਡਿਤ ਬਣ ਕੇ ਵਖਿਆਨ ਕਰਨ ਲੱਗ ਪਿਆ, ਔਰ ਜਦੋਂ ਵਖਿਆਨ ਕਰਦਾ ਤੇ ਫਿਰ ਵਖਿਆਨ ਹੀ ਕਰਦਾ ਚੱਲਿਆ ਜਾਂਦਾ, ਵਿਆਖਿਆ ਹੀ ਕਰਦਿਆ ਚੱਲਿਆ ਜਾਂਦਾ। ਅਨੇਕਾਂ ਸ਼ਾਸਤਰਾਂ ਦੀ, ਅਨੇਕਾਂ ਗ੍ਰੰਥਾਂ ਦੀ, ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਪੁਸਤਕਾਂ ਲਿਖੀਆਂ ਹੋਈਆਂ ਵਿਦਵਾਨਾਂ ਦੀਆਂ, ਉਹਨਾਂ ਦੀ ਵਿਆਖਿਆ ਕਰਦਾ ਚੱਲਿਆ ਜਾਂਦਾ, ਵਖਿਆਨ ਕਰਦਿਆ ਚੱਲਿਆ ਜਾਂਦਾ। ਹਾਂਜੀ।
ਅਬਹੋਂ ਮੌਨ ਧਾਰੀ ਲਾਵੈ ਧਿਆਨ।
ਕਦੇ ਤਾਂ ਵਿਆਖਿਆ ਕਰਨ ਲੱਗ ਪੈਂਦਾ, ਬੜਾ ਬੋਲਦਾ, ਬੜੀ ਵਿਆਖਿਆ ਕਰਦਾ ਪੰਡਿਤ ਬਣ ਕੇ, ਕਦੇ ਉਹੀ ਜੀਵ ਮੌਨੀ ਬਣ ਜਾਂਦਾ ਹੈ, ਮੌਨ ਬਿਲਕੁਲ ਚੁੱਪ ਕਰ ਲੈਂਦਾ। ਉਹੀ ਜੀਵ ਕਦੇ ਚੁੱਪ ਹੋ ਜਾਂਦਾ, ਬਿਲਕੁਲ ਮੌਨੀ ਬਣ ਜਾਂਦਾ। ਔਰ ਮੌਨ ਧਾਰੀ ਹੋ ਕੇ ਚੁੱਪ ਧਾਰਨ ਕਰਕੇ ਧਿਆਨ ਲਾਉਂਦਾ ਆਪਣੇ ਸਰੂਪ ਵਿੱਚ। ਕਬਹੂ ਮੌਨ ਧਾਰੀ ਲਾਵੈ ਧਿਆਨ। ਮੌਨ ਧਾਰੀ ਹੋ ਕੇ ਆਪਣੇ ਸਰੂਪ ਵਿੱਚ ਧਿਆਨ ਲਾਉਂਦਾ, ਧਿਆਨ ਕੀ ਚੀਜ਼ ਹੈ ਇਹ? ਧਿਆਨ, ਧਿਆਨ ਉਹ ਹੈ ਜਿੱਥੇ ਆਪਣੀਆਂ ਵਿਚਾਰਾਂ ਨੂੰ, ਆਪਣਿਆਂ ਫੁਰਨਿਆਂ ਤੇ ਕਫੁਰਨਿਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਜਾਵੇ, ਉਹਨੂੰ ਧਿਆਨ ਕਹਿੰਦੇ। ਧਿਆਨ ਕਰਨਾ ਕਿਵੇਂ ਹੈ? ਗੁਰਬਾਣੀ ਦਾ ਫੈਸਲਾ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣੇ, ਧੁਨੀ ਵਿੱਚ ਧਿਆਨ ਰੱਖਣਾ। ਆਵਾਜ਼, ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਉਸੇ ਧੁਨ ਵਿੱਚ ਆਪਣੇ ਧਿਆਨ ਨੂੰ ਜੋੜਨ ਦਾ ਯਤਨ ਕਰ। ਜਦੋਂ ਧਿਆਨ ਜੁੜਨ ਲੱਗ ਪਏਗਾ ਫਿਰ ਉਹ ਸਮਾਧੀ ਬਣਦਾ। ਪਹਿਲਾਂ ਧਾਰਨਾ ਹੈ, ਧਾਰਨਾ ਤੋਂ ਬਾਅਦ ਧਿਆਨ ਹੈ, ਧਿਆਨ ਤੋਂ ਬਾਅਦ ਫਿਰ ਸਮਾਧੀ। ਸਮਾਧੀ ਦੇ ਵੀ ਅੱਗੇ ਫਿਰ ਦੋ ਰੂਪ ਨੇ, ਨਿਰਵਿਕਲਪ ਔਰ ਸਾਵਿਕਲਪ। ਤੋਂ ਧਿਆਨ, ਕਈ ਮੌਨ ਧਾਰੀ ਹੋ ਕੇ ਧਿਆਨ ਧਾਰਨ ਕਰ ਲਏ, ਪਰ ਸਾਡੇ ਵਿੱਚ ਅੱਜ ਸਿੱਖਾਂ ਵਿੱਚ ਇੱਕ ਸਾਡੇ ਵਿੱਚ ਕਮੀ ਹੈ ਕਿ ਅੱਜ ਅਸੀਂ ਸਾਧਨਾ ਪੱਖ ਤੋਂ ਕਮਜ਼ੋਰ ਹੋ। ਅਸੀਂ ਵੀ ਇੱਥੇ 500-700 ਵਿਅਕਤੀ ਬੈਠੇ ਹਾਂ ਤੇ ਵੇਖ ਲਈਏ ਵਿਚਾਰ ਕਰਕੇ, 500-700 ਵਿਅਕਤੀਆਂ ਵਿੱਚੋਂ ਮੁਸ਼ਕਲ ਨਾਲ 5-4 ਐਸੇ ਵਿਅਕਤੀ ਨਿਕਲਣਗੇ ਜਿਹੜੇ ਸਵੇਰੇ ਉੱਠ ਕੇ ਧਿਆਨ ਕਰਦੇ ਹੋ। ਮੁਸ਼ਕਲ ਘੱਟੋ ਘੱਟ ਅੱਧਾ ਘੰਟਾ ਇੱਕ ਘੰਟਾ ਲਗਾਤਾਰ ਧਿਆਨ ਤਾਂ ਹੋਣਾ ਚਾਹੀਦਾ, ਨਿਤਨੇਮ ਤੋਂ ਪਹਿਲਾਂ ਜਾਂ ਨਿਤਨੇਮ ਤੋਂ ਬਾਅਦ, ਇਹ ਕੋਈ ਕੰਡੀਸ਼ਨ ਨਹੀਂ। ਧਿਆਨ ਹੋਣਾ ਚਾਹੀਦਾ, ਨੇਤਰ ਬੰਦ ਕਰਕੇ ਆਗਿਆ ਚੱਕਰ ਦਾ ਧਿਆਨ ਧਾਰਨਾ, ਸਿਮਰਤ ਕਰਨਾ, ਸਾਰੇ ਦਿਨ ਦੇ ਸਕੂਨ ਨੂੰ ਪ੍ਰਾਪਤ ਕਰਨ ਵਾਸਤੇ ਧਿਆਨ ਜ਼ਰੂਰੀ। ਔਰ ਜੇ ਧਿਆਨ ਧਾਰਾਂਗੇ ਮਨ ਨੂੰ ਸਕੂਨ ਮਿਲੇਗਾ, ਹਿਰਦੇ ਨੂੰ ਸ਼ਾਂਤੀ ਮਿਲੇਗੀ। ਮਨ ਦਾ ਜਿਹੜਾ ਖਿੰਡਾਵ ਹੈ, ਖਿੰਡਿਆ ਹੋਇਆ ਹੈ, ਉਹ ਇੱਕ ਜਗ੍ਹਾ ਤੇ ਕੇਂਦਰਿਤ ਹੋਵੇਗਾ, ਇਕਾਗਰ ਹੋਵੇਗਾ। ਇਸ ਪ੍ਰਕਾਰ ਨਾਲ ਧਿਆਨ ਦੀਆਂ ਪ੍ਰਕਿਰਿਆਵਾਂ ਬਹੁਤ ਨੇ। ਅੱਗੇ ਅੱਗੇ ਜਿਵੇਂ ਜਿਵੇਂ ਧਿਆਨ ਕਰਦੇ ਜਾਵਾਂਗੇ, ਆਪੇ ਹੀ ਪੜਦੇ ਖੁੱਲਦੇ ਜਾਣ। ਅੱਗੇ ਤੋਂ ਆਪਾਂ ਕਹਿੰਦੇ ਅੱਜ ਹੀ ਸਾਨੂੰ ਸਾਰਾ ਕੁਝ ਕੋਈ ਦੱਸ ਦੇ, ਅੱਜ ਹੀ। ਇਹ ਦੱਸਣ ਨਾਲ ਸਮਝ ਨਹੀਂ ਆਉਣਾ, ਕਿਉਂਕਿ ਕੁਝ ਵਿਸ਼ੇ ਪ੍ਰੈਕਟੀਕਲੀ ਰੂਪ ਦੇ ਨਾਲ ਸਮਝ ਆਉਂਦੇ ਨੇ। ਹਾਂ, ਦੱਸ ਦਿੱਤਾ ਜਾਏ ਖੰਡ ਕਿਵੇਂ ਬਣਦੀ ਹੈ, ਉਹਨੂੰ ਬਣਾਉਣ ਤੋਂ ਪਹਿਲਾਂ ਖੇਤਾਂ ਵਿੱਚੋਂ ਗੰਨਾ ਉਗਾਉਣਾ ਪੈਂਦਾ। ਗੰਨਾ ਕੱਟ ਲਿਆ, ਕੱਟ ਕੇ ਵੇਲਣੇ ਵਿੱਚ ਪਾਇਆ, ਵੇਲਣੇ 'ਚੋਂ ਪਾ ਕੇ ਰਸ ਕੱਢਿਆ, ਰਸ ਉਹਦਾ ਕਾੜਿਆ ਅੱਗ ਦੇ ਉੱਤੇ ਪਾ ਕੇ, ਫਿਰ ਕਈ ਤਰ੍ਹਾਂ ਦੇ ਕੈਮੀਕਲ ਪਾ ਕੇ ਫਿਰ ਉਹਦੀ ਖੰਡ ਨਖੇੜੀ ਗਈ, ਬਣਾਈ, ਫਿਰ ਉਹ ਖੰਡ ਬਣ ਕੇ ਤਿਆਰ ਹੋਈ। ਦੱਸ ਕੇ ਦਿੱਤੀ ਪ੍ਰਕਿਰਿਆ, ਪਰ ਮੂੰਹ ਮਿੱਠਾ ਉਦੋਂ ਹੋਣਾ ਜਦੋਂ ਖੰਡ ਚੁੱਕ ਕੇ ਮੂੰਹ 'ਚ ਪਾਓ। ਪ੍ਰਕਿਰਿਆ ਸਮਝਣ ਨਾਲ ਤਾਂ ਨਹੀਂ ਨਾ ਸਭ ਕੁਝ ਆਉਂਦਾ, ਜੇ ਮਿਠਾਸ ਲੈਣੀ ਹੈ ਤੇ ਪ੍ਰਕਿਰਿਆ ਸਮਝ ਕੇ ਨਹੀਂ। ਇਸ ਕਰਕੇ ਕੇਵਲ ਪ੍ਰਕਿਰਿਆ ਹੀ ਸਮਝੀ ਜਾਈਏ ਕਿ ਧਿਆਨ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਉਹ ਗੱਲ ਨਹੀਂ ਬਣਦੀ। ਜਦੋਂ ਖੁਦ ਧਿਆਨ ਵਿੱਚ ਬੈਠੋਗੇ, ਉਹ ਫਿਰ ਆਪਣੇ ਆਪ ਪੜਦੇ ਖੁੱਲਦੇ ਜਾਣਗੇ, ਆਪਣੇ ਆਪ ਬੋਧ ਹੁੰਦਾ ਚਲਿਆ ਜਾਏਗਾ ਹੁਣ ਅੱਗੇ ਕਿਵੇਂ ਹੋ। ਹਾਂ, ਜੇ ਧਿਆਨ ਕਰ ਰਹੇ ਹੋ, ਕੁਝ ਸਾਲ ਬੀਤ ਗਏ ਨੇ ਧਿਆਨ ਕਰਦੇ, ਉੱਥੇ ਹੀ ਰੁਕੇ ਹੋਏ, ਅੱਗੇ ਤਰੱਕੀ ਨਹੀਂ ਹੋ ਰਹੀ, ਤੇ ਫਿਰ ਕਿਸੇ ਮਹਾਤਮਾ ਕੋਲੋਂ, ਕਿਸੇ ਸਾਧੂ ਕੋਲੋਂ ਪੁੱਛ ਲੈਣਾ ਚਾਹੀਦਾ ਕਿ ਹੁਣ ਇੱਥੋਂ ਅੱਗੇ ਕੀ ਹੋ। ਸੋ ਧਿਆਨ ਦੀ ਲੋੜ ਹੈ। ਮਹਾਰਾਜ ਜੀ ਕਹਿੰਦੇ ਕਦੇ ਇਹ ਜੀਵ ਮੌਨਧਾਰੀ ਹੋ ਕੇ, ਬਿਲਕੁਲ ਹੀ ਚੁੱਪ ਹੋ ਕੇ ਧਿਆਨ ਧਾਰਨ ਕਰਦਾ, ਆਪਣੇ ਸਰੂਪ ਦਾ ਧਿਆਨ ਕਰਦਾ ਹੈ।
ਬਾਬੋ ਤਟ ਤੀਰਥ ਇਸ਼ਨਾਨ,
ਔਰ ਕਦੇ ਕਿਸੇ ਤੀਰਥ ਦੇ ਕਿਨਾਰੇ ਤੇ ਜਾ ਕੇ, ਤਟ ਤੀਰਥ, ਤਟ ਨਾਮ ਕਿਨਾਰੇ ਦਾ ਹੈ, ਤੀਰਥ ਦੇ ਕੰਢੇ ਤੇ ਜਾਂਦਾ ਔਰ ਘੰਟਿਆਂ ਬੱਧੀ ਤੀਰਥ ਦੇ ਕੰਢੇ ਤੇ ਰਹਿੰਦਾ ਤੇ ਇਸ਼ਨਾਨ ਕਰਦਾ, ਤੀਰਥਾਂ ਵਿੱਚ ਇਸ਼ਨਾਨੀ ਬਣ ਕੇ ਇਸ਼ਨਾਨ ਕਰਦਾ। ਕਦੇ ਇਹ ਜੀ, ਉਹੀ ਜੀਵ ਜਿਹੜਾ ਕਦੇ ਪੰਡਿਤ ਬਣ ਕੇ ਵਿਖਿਆਨ ਕਰਦਾ, ਉਹੀ ਜੀਵ ਜਿਹੜਾ ਕਦੇ ਮੌਨਧਾਰੀ ਹੋ ਕੇ ਧਿਆਨ ਲਾਉਂਦਾ, ਉਹੀ ਜੀਵ ਕਦੇ ਤੀਰਥਾਂ ਤੇ ਇਸ਼ਨਾਨੀ ਬਣ ਕੇ ਇਸ਼ਨਾਨ ਕਰਦਾ, ਔਰ ਇਸ਼ਨਾਨੀ ਬਣ ਕੇ ਇਸ਼ਨਾਨ ਹੀ ਕਰੀ ਜਾ ਰਿਹਾ।
ਬਹੁ ਸਿੱਧ ਸਾਧਕ ਮੁਖ ਗਿਆਨ,
ਔਰ ਕਦੇ ਉਹੀ ਜੀਵ ਸਿੱਧ ਬਣ ਜਾਂਦਾ ਹੈ, ਕਦੇ ਸਾਧਕ ਬਣ ਜਾਂਦਾ। ਸਾਧਕ ਕਹਿੰਦੇ ਨੇ ਜਿਹਨੇ ਸਿੱਧੀਆਂ ਪ੍ਰਾਪਤ ਕਰ ਲਈਆਂ, ਸਿੱਧ ਰਿਸ਼ੀ ਨੂੰ ਕਹਿੰਦੇ, ਜਿਹੜਾ ਰਿਸ਼ੀ ਹੈ ਤਪਸਵੀ ਉਹਨੂੰ ਸਿੱਧ ਕਹਿੰਦੇ ਨੇ। ਸਾਧਕ ਉਹ ਹੈ ਜਿਹਨੇ ਸਿੱਧੀਆਂ ਪ੍ਰਾਪਤ ਕਰ ਲਈਆਂ, ਅਜਬਤਾ ਪ੍ਰਾਪਤ ਕਰ ਲਈਆਂ। ਕਦੇ ਸਿੱਧ ਬਣ ਕੇ, ਸਾਧਕ ਬਣ ਕੇ ਆਪਣੇ ਮੁਖ ਦੁਆਰਾ, ਮੁਖ ਗਿਆਨ ਆਪਣੇ ਮੁਖ ਦੇ ਦੁਆਰਾ, ਮੂੰਹ ਦੇ ਦੁਆਰਾ ਗਿਆਨ ਦੇ ਰਿਹਾ। ਮੁਖ ਦੇ ਖੱਖੇ ਨੂੰ ਮਹਾਰਾਜ ਜੀ ਨੇ ਸਿਹਾਰੀ ਲਾ ਕੇ ਸੰਕੇਤ ਦੇ ਦਿੱਤਾ, ਮੂੰਹ ਦੇ ਰਾਹੀ ਤੇ ਮੁਖ ਦੇ ਰਾਹੀ ਗਿਆਨ ਦੇ ਰਿਹਾ। ਕਿਤੇ ਸਿੱਧ ਬਣ ਕੇ ਸਾਧਕ ਬਣ, ਬੜੇ ਬੜੇ ਸਿੱਧ, ਬੜੇ ਬੜੇ ਸਾਧਕ ਸੰਸਾਰ ਨੂੰ ਗਿਆਨ ਦੇ ਹੀ ਰਹੇ ਨੇ। ਕਿਤਨੇ ਮਹਾਂਪੁਰਖ ਨੇ, ਕਿਤਨੇ ਸਿੱਧ ਸਾਧੂ ਨੇ ਜਿਹੜੇ ਪਹਿਲਾਂ ਗਿਆਨ ਦੇ ਗਏ, ਉਹਨਾਂ ਦੇ ਗ੍ਰੰਥ ਲਿਖੇ ਗਏ, ਜਿਹੜੇ ਗਿਆਨ ਉਹਨਾਂ ਨੇ ਦਿੱਤੇ ਉਹ ਗ੍ਰੰਥ ਲਿਖੇ ਗਏ। ਉਹ ਗ੍ਰੰਥ ਜੇ ਪਤੰਜਲੀ ਜੀ ਨੇ ਦਿੱਤਾ ਤੇ ਉੱਥੋਂ ਯੋਗ ਸ਼ਾਸਤਰ ਬਣ। ਸਾਖ ਬਣ ਗਿਆ, ਸ਼ੰਕਰਾਚਾਰਿਆ ਵੇਦ ਵਿਆਸ ਆਚਾਰਿਆ ਤੋਂ ਵਿਦਾਂਤ ਬਣ ਗਿਆ, ਕਣੁਭਕ ਵਰਗਿਆ ਰਿਸ਼ੀਆਂ ਨੇ ਉਚਾਰੇ ਤੋਂ ਸ਼ਾਸਤਰ ਬਣ ਗਏ, ਨਿਆਏ ਬਣ ਗਿਆ। ਉਹਨਾਂ ਦੇ ਉਹ ਗਿਆਨ ਹੀ ਦਿੱਤੇ ਹੋਏ ਨੇ ਰਿਸ਼ੀਆਂ ਮੁਨੀਆਂ ਤਪੱਸਵੀਆਂ। ਕਦੇ ਤਾਂ ਸਿੱਧ ਸਹੀ ਸਾਧਕ ਬਣ ਕੇ ਆਪਣੇ ਮੁਖ ਦੁਆਰਾ ਇਹ ਗਿਆਨ ਦਿੰਦਾ ਹੈ, ਗਿਆਨ ਸੁਣਾਉਂਦਾ ਹੈ।
ਕੀਟ ਹਸਤ ਪਤੰਗ ਹੋਏ ਜੀ,
ਇਹ ਹੈਰਾਨੀ ਦੀ ਬਾਤ ਹੈ, ਕਦੇ ਹੀ ਜੀਵ ਕੀੜਾ ਬਣ ਜਾਂਦਾ, ਕੀੜਾ ਕੀਟ, ਔਰ ਕਦੇ ਹਸਤ ਹਾਥੀ ਬਣ ਜਾਂਦਾ। ਕਿੱਥੇ ਕੀੜਾ ਬਣਦਾ ਨਿਕਾ ਜਾ, ਫਿਰ ਕਿੱਥੇ ਬੜੇ ਵੱਡਾ ਵਾਲਾ ਹਾਥੀ, ਅੱਗੇ ਬਰਸਾਤਾਂ ਦੇ ਦਿਨਾਂ ਚ ਬੜੇ ਪੈਦਾ ਹੁੰਦੇ, ਲਾਟ ਦੇ ਉੱਤੇ ਸੜਮ ਹੁੰਦੇ ਨੇ ਪਤੰਗੇ, ਕਦੇ ਪਤੰਗਾ ਬਣ ਜਾਂਦਾ। ਏਦਾਂ ਬਹੁਤ ਪ੍ਰਕਾਰ ਦੇ ਜਿਹੜੇ ਜੀਵ ਹਨ, ਉਹਨਾਂ ਜੀਵਾਂ ਦੀਆਂ ਜਿਹੜੀਆਂ ਜੂਨੀਆਂ ਹਨ,
ਅਨਕ ਜੋਨ ਪਰਮ
ਅਨੇਕਾਂ ਜੂਨੀਆਂ ਵਿੱਚ ਫੇਰੇ ਭਰਮ ਦਾ ਹੈ, ਅਨੇਕਾਂ ਜੂਨੀਆਂ ਵਿੱਚ ਭਰਮਿਆ ਭਰਮਾਇਆ ਹੋਇਆ ਭਰਮ ਦਾ, ਅਨੇਕਾਂ ਜੂਨੀਆਂ, ਕਦੇ ਕੀੜਾ ਬਣ ਕੇ, ਕਦੇ ਹਾਥੀ ਬਣ ਕੇ, ਕਦੇ ਪਤੰਗਾ ਬਣ ਕੇ, ਕਦੇ ਕੂਕਰ ਬਣ ਕੇ, ਕਦੇ ਸੂਕਰ ਬਣ ਕੇ, ਕਦੇ ਗਰਧਵ ਬਣ ਕੇ ਵਿੱਚ ਪੜਦਾ ਹੀ ਚੱਲੇ, ਭਟਕਦਾ ਹੀ ਚੱਲੇ। ਉਹ ਵੀ ਇਹ ਜੀਵ ਹੀ ਹੈ ਨਾ ਜਿਹੜਾ ਪਹਿਲਾਂ ਮਨੁੱਖ, ਜਦੋਂ ਮਨੁੱਖੀ ਸਰੀਰ ਨੂੰ ਨਹੀਂ ਸੰਭਾਲਿਆ ਤੇ ਫਿਰ ਉਹ ਜਨਮ ਬਦਲ ਗਿਆ। ਵਿਦਵਾਨਾਂ ਦੇ ਕਥਨ ਨੇ, ਜਦੋਂ ਬੱਚਾ ਬੋਲਦਾ ਹੈ ਨਾ, ਪਹਿਲਾਂ ਸਭ ਤੋਂ ਪਹਿਲਾਂ ਸ਼ਬਦ ਬੋਲਦਾ ਤੇ ਕਹਿੰਦਾ ਹੈ ਮਾਂ, ਪਹਿਲਾ ਸ਼ਬਦ ਮਾਂ ਹੈ ਇਹਦੀ ਜ਼ੁਬਾਨ ਤੋਂ ਨਿਕਲਿਆ, ਤੇ ਅੰਤਲੇ ਸਵਾਸ ਦੇ ਅਖੀਰਲਾ ਸ਼ਬਦ ਇਹਦੀ ਜ਼ੁਬਾਨ ਤੇ ਹੋਵੇ ਵਾਹਿਗੁਰੂ। ਪਹਿਲਾ ਸ਼ਬਦ ਮਾਂ ਹੈ ਔਰ ਅਖੀਰਲਾ ਸ਼ਬਦ ਜਦੋਂ ਅੰਤਲਾ ਸਾਹ ਨਿਕਲੇ ਤੇ ਅੰਤਲੇ ਸਾਹ ਦੇ ਵਿੱਚੋਂ ਜ਼ੁਬਾਨ ਤੇ ਸ਼ਬਦ ਹੋਵੇ ਵਾਹਿਗੁਰੂ, ਜੀਵਨ ਸਫਲ ਹੋ ਜਾਂਦਾ। ਜੇ ਐਸਾ ਨਹੀਂ ਹੈ ਤੇ ਫਿਰ ਜੂਨੀਆਂ ਤਿਆਰ ਨੇ। ਮਹਾਰਾਜ ਜੀ ਕਹਿੰਦੇ ਫਿਰ ਅਨੇਕਾਂ ਜੂਨੀਆਂ ਵਿੱਚ ਭਰਮਦਾ ਹੈ, ਭਰਮਾਇਆ ਜਾਂਦਾ ਹੈ।
ਨਾਨਾ ਰੂਪ ਜਿਉਂ ਸੁਵਾਂਗੇ ਦਿਖਾਵਾ,
ਇਸ ਤਰ੍ਹਾਂ ਭਰਮਾਇਆ ਜਾਂਦਾ ਜਿਵੇਂ ਨਾਨਾ ਰੂਪ ਬਹੁ ਪ੍ਰਕਾਰ ਦੇ, ਨਾਨਾ ਦਾ ਮਤਲਬ ਹੁੰਦਾ ਬਹੁਤ ਤਰ੍ਹਾਂ ਦੇ, ਨਾਨਾ ਰੂਪ ਜਿਵੇਂ ਇੱਕ ਸਵਾਂਗ ਵਾਲੀ ਪੁਸ਼ਾਕ ਪਾਉਣ, ਇਕਦਮ ਭਿਖਾਰੀਆਂ ਵਾਲੀ ਪੁਸ਼ਾਕ, ਇਕਦਮ ਰਾਜਿਆਂ ਵਾਲੀ ਪੁਸ਼ਾਕ, ਬਦਲ ਲੈਂਦਾ ਬੰਦਾ ਤਾਂ ਉਹੀ ਰਹਿੰਦਾ ਨਾ ਵਿੱਚ, ਸਰੀਰ ਬਦਲਦੇ ਚਲੇ ਜਾਂਦੇ ਨੇ, ਕਦੇ ਕੀੜੇ ਦਾ, ਕਦੇ ਹਾਥੀ ਦਾ, ਕਦੇ ਪਤੰਗੇ ਦਾ, ਕਦੇ ਮਨੁੱਖ ਦਾ, ਪਰ ਅੰਦਰ ਜੀਵ ਆਤਮਾ ਉਹੀ ਰਹਿੰਦੀ, ਜੀਵਾਤਮਾ ਉਹੀ ਰਹਿੰਦੀ। ਸੂਕਸ਼ਮ ਸਰੀਰ ਜਿਸ ਨੂੰ ਕਹਿੰਦੇ ਨੇ ਉਹ ਨਹੀਂ ਬਿਨਸਦਾ, ਸਥੂਲ ਸਰੀਰ ਬਿਨਸਦੇ ਨੇ ਦੂਜਾ ਮਿਲ ਜਾਂਦਾ, ਸੂਕਸ਼ਮ ਸਰੀਰ ਉਹੀ ਬਣਿਆ ਰਹੇ। ਕਹਿੰਦੇ ਜਿਵੇਂ ਇੱਕ ਸਵਾਂਗੀ ਪ੍ਰਕਾਰ
ਜਿਉਂ ਪ੍ਰਭ ਭਾਵੈ ਤੇ ਵਨ ਚਾਵੈ,
ਅਸਲ ਵਿੱਚ ਜੀਵ ਦੇ ਅਖਤਿਆਰ ਵੀ ਕੁਝ ਨਹੀਂ ਹੈ। ਮਹਾਰਾਜ ਜੀ ਕਹਿੰਦੇ ਜਿਵੇਂ ਪ੍ਰਭੂ ਨੂੰ ਪਾਉਂਦਾ ਤਿਵੇਂ ਇਹਨੂੰ ਨਚਾਉਂਦਾ, ਜਿਵੇਂ ਮੇਰੇ ਮਾਲਕ ਨੂੰ ਮੇਰੇ ਪ੍ਰਭੂ ਨੂੰ ਪਾਉਂਦਾ ਹੈ ਤਿਵੇਂ ਤਿਵੇਂ ਇਸ ਜੀਵ ਨੂੰ ਨਚਾਈ ਜਾ ਰਿਹਾ। ਨਚਾਉਣ ਵਾਲਾ ਉਹੀ ਹੈ, ਕਠਪੁਤਲੀ ਹੈ ਤੇ ਨਚਾਉਣ ਵਾਲਾ ਉਹੀ
ਹੋਏ,
ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਹੁੰਦਾ, ਉਹੀ ਹੁੰਦਾ, ਉਹੀ ਹੋਇਆ ਹੈ, ਉਹੀ ਹੋਵੇਗਾ ਜੋ ਉਹਨੂੰ ਪਾਇਆ। ਉਹਦੇ ਭਾਣੇ ਤੋਂ ਬਾਹਰ ਕੁਝ ਨਹੀਂ, ਸਭ ਕੁਝ ਉਹਦੀ ਰਜ਼ਾ ਵਿੱਚ ਹੈ, ਉਹਦੇ ਭਾਣੇ ਵਿੱਚ ਹੈ, ਉਹਦੇ ਵਿੱਚ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ, ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ, ਉਹੀ ਇੱਕ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ।
ਸਾਧ ਸੰਗਤ ਪਾਵੇ।
ਹੁਣ ਮਹਾਰਾਜ ਜੀ ਬੜੇ ਸੁੰਦਰ ਸ਼ਬਦ ਕਹਿ ਰਹੇ ਨੇ, ਸਾਧ ਸੰਗਤ ਦੀ ਮਹਿਮਾ ਫਰਮਾਏ। ਮਹਾਰਾਜ ਜੀ ਕਹਿੰਦੇ ਕਦੇ ਇਸ ਜੀਵ ਨੂੰ ਸਾਧ ਸੰਗਤ ਵੀ ਮਿਲ ਜਾਂਦੀ, ਸਭ ਹੋਵੇ ਜੀਵ ਸਤਸੰਗਤ ਵਿੱਚ ਚੱਲਿਆ ਗਿਆ। ਇਹਦੇ ਕੋਈ ਜਨਮਾਂ ਦੇ ਕਰਮ ਨੇ ਪੂਰਵਲਿਆਂ ਦੇ, ਉਹ ਚੰਗੇ ਕਰਮ ਇਹਨੂੰ ਸੰਗਤ ਵਿੱਚ ਲੈ ਕੇ ਆ ਜਾਂਦੇ। ਅੱਜ ਅਸੀਂ ਵੀ ਸੰਗਤ ਵਿੱਚ ਆਏ ਹਾਂ, ਸਾਡੇ ਕੋਈ ਚੰਗੇ ਕਰਮ ਲੈ ਕੇ ਆਏ, ਨਹੀਂ ਤਾਂ ਸਾਡੇ ਵੱਸ ਵਿੱਚ ਨਹੀਂ ਕਿ ਅਸੀਂ ਆਪ ਆ ਸਕਦੇ। ਕਦੇ ਪਰਮੇਸ਼ਰ ਦੀ ਦਇਆ ਹੁੰਦੀ ਹੈ, ਇਸ ਜੀਵ ਨੂੰ ਸਾਧ ਸੰਗਤ ਪ੍ਰਾਪਤ ਹੋ ਜਾਂਦੀ, ਇਹ ਸਾਧ ਸੰਗਤ ਨੂੰ ਕਰ ਲਈ। ਜਦੋਂ ਇਹ ਸਾਧ ਸੰਗਤ ਨੂੰ ਪਾ ਲੈਂਦਾ, ਪੂਰਨ ਰੂਪ ਵਿੱਚ ਪਾ ਲੈਂਦਾ, ਫਿਰ ਉਸ ਜਗ੍ਹਾ ਤੋਂ ਉਸ ਅਸਥਾਨ ਤੋਂ ਵਾਪਸ ਨਹੀਂ ਆਉਂਦਾ। ਤੁਸੀਂ ਆਖੋਗੇ ਵੀ ਅਸੀਂ ਤਾਂ ਘਰ ਨੂੰ ਵਾਪਸ ਤੁਰ ਜਾਣਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ ਜਿਹੜਾ ਸਾਧ ਸੰਗਤ ਪ੍ਰਾਪਤ ਕਰ ਲੈਂਦਾ ਉੱਥੋਂ ਵਾਪਸ ਹੀ ਨਹੀਂ ਆਉਂਦਾ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਜਿਹੜਾ ਸਾਧ ਸੰਗਤ ਕਰਨ ਲੱਗ ਪਿਆ, ਜਿੱਥੇ ਜਾ ਕੇ ਮੁੜ ਕੇ ਨੂੰ ਜਨਮ ਮਰਨ ਵਿੱਚ ਨਹੀਂ ਆਉਣਾ ਪਿਆ। ਆਖੋ ਸਤਨਾਮਾ। ਉਸ ਅਸਥਾਨ ਤੋਂ ਜਿੱਥੇ ਪਹੁੰਚ ਜਾਂਦਾ ਸਾਧ ਸੰਗਤ, ਇੱਕ ਐਸਾ ਜ਼ਰੀਆ ਹੈ। ਮਸਕੀਨ ਜੀ ਬੜਾ ਸੁੰਦਰ ਕਥਨ ਕਰਿਆ ਕਰਦੇ ਸਨ, ਇਹ ਉਹ ਘਰ ਹੈ ਜਿਸ ਘਰ ਵਿੱਚ ਬੈਠ ਕੇ ਪਰਮਾਤਮਾ ਦੇ ਨਿਜ ਘਰ ਦੀ ਸਰੂਪ ਦੀ ਪ੍ਰਾਪਤੀ ਹੋ ਜਾਂਦੀ, ਤੇ ਜਦੋਂ ਨਿਜ ਘਰ ਮਿਲ ਜਾਏ, ਨਿਜ ਘਰ ਦੀ ਪ੍ਰਾਪਤੀ ਹੋ ਜਾਏ, ਫਿਰ ਉਸ ਅਸਥਾਨ ਪਹੁੰਚਿਆ ਹੋਇਆ ਨਹੀਂ ਮੋਹਰ ਨਾ, ਉਹ ਮੁੜ ਕੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦਾ, ਉਹ ਮੁੜ ਕੇ 84 ਦੇ ਗੇੜ ਵਿੱਚ ਨਹੀਂ ਆਉਂਦਾ। ਜਿਹੜਾ ਸੰਗਤ ਕਰਨ ਲੱਗਦਾ, ਸੰਗਤ ਦਾ ਇਹ ਗੁਣ ਹੈ। ਕਈ ਪੁੱਛਦੇ ਨੇ ਜੀ ਇਹਦਾ ਕੀ ਫਾਇਦਾ ਹੈ, ਜਾ ਕੇ ਉਦਾਂ ਹੀ ਘੰਟਿਆਂ ਬੱਧੀ ਬੈਠੇ ਰਹਿਣਾ, ਕੀਰਤਨ ਸੁਣੀ ਜਾਣਾ, ਕਥਾ ਸੁਣੀ ਜਾਣੀ, ਕੋਈ ਵਿਹਲੜ ਹੁਣ ਤਾਂ ਹੀ ਜਾ ਕੇ ਬਹਿਣ, ਕੰਮਾਂ ਕਾਰਾਂ ਵਾਲਿਆਂ ਕੋਲ ਕਿੱਥੇ ਤੇ ਦੁਨੀਆਂ ਦੇ ਮਾਲਕ ਆਪ ਪਰਮੇਸ਼ਰ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਸਾਧ ਸੰਗਤ ਕਰਦਾ ਹੈ ਉਹ ਸਾਧ ਸੰਗਤ ਕਰਕੇ ਐਸੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਜਿੱਥੇ ਪਹੁੰਚ ਕੇ ਉਹਨੂੰ ਮੁੜ ਕੇ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪੈਂਦਾ। ਬਹੁਰ ਨਾਲ ਫਿਰ ਉਹਨਾਂ ਦੀ ਅਵਸਥਾ ਬਣਦੀ ਹੈ। ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ,
ਬਹੁਰ ਹਮ ਕਾਹੇ ਆਵੇਂਗੇ, ਬਹੁਰ ਹਮ ਕਾਹੇ ਆਵੇਂਗੇ।
ਫਿਰ ਉਹ ਕਹਿੰਦੇ ਅਸੀਂ ਹੁਣ ਨਹੀਂ ਆਉਣਾ, ਉਹ ਮੁੜ ਕੇ ਫਿਰ ਮਾਤ ਲੋਕ ਦੀ ਧਰਤੀ ਤੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦੇ।
ਅੰਤਰ ਹੋਏ ਗਿਆਨ ਪਰਗਾਸ,
ਸਾਧ ਸੰਗਤ ਕਰਦਿਆਂ ਕਰਦਿਆਂ ਜੀ ਕਹਿੰਦੇ ਉਹਨਾਂ ਸੰਗੀਆਂ ਅੰਦਰ ਹੋਏ ਗਿਆਨ ਪ੍ਰਕਾਸ਼, ਅੰਦਰ ਗਿਆਨ ਦਾ ਪ੍ਰਕਾਸ਼। ਜਿਹੜੇ ਸਤਸੰਗੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਿਤਨੇਮ ਕਿਵੇਂ ਕਰਨਾ, ਨਿਤਨੇਮ ਦੀ ਮਹੱਤਤਾ ਕੀ ਹੈ, ਬਾਣੀ ਦਾ ਮਹੱਤਵ ਕੀ ਹੈ, ਸਿਮਰਨ ਸਾਧਨਾ ਦਾ ਕੀ ਮਹੱਤਵ ਹੈ, ਜੀਵਨ ਜਾਚ ਕਿਹੋ ਜਿਹੀ ਹੋਣੀ ਚਾਹੀਦੀ, ਰਹਿਣੀ ਬਹਿਣੀ, ਬੋਲਣਾ ਕਹਿਣਾ, ਕੱਪੜੇ ਬਸਤਰ ਸਰੀਰ ਤੇ ਧਾਰਨ ਕਿਸ ਤਰ੍ਹਾਂ ਦੇ ਕਰਨੇ ਚਾਹੀਦੇ ਨੇ, ਇਹ ਗਿਆਨ ਦਾ ਹੀ ਪ੍ਰਕਾਸ਼ ਹੁੰਦਾ ਨਾ। ਸੰਗਤ ਵਿੱਚ ਆ ਕੇ ਪਤਾ ਲੱਗਦਾ, ਬੜੇ ਗੁਰਮੁਖਾਂ ਦੇ ਤਾਂ ਪਤਾ ਲੱਗਦਾ ਨਹੀਂ। ਮਹਾਰਾਜ ਜੀ ਕਹਿੰਦੇ ਫਿਰ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਇੱਥੇ ਉਹ ਵੀ ਗਿਆਨ ਦੀ ਗੱਲ ਹੋ ਰਹੀ, ਜਿਹੜਾ ਤਤਵ ਗਿਆਨ ਵੀ ਇੱਥੇ ਬੈਠੇ ਹੀ ਹੋ ਸਕਦਾ ਸੰਗਤ ਦੇ ਤਤ ਗਿਆਨ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਉਹ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਉਸ ਥਾਨ ਕਾ ਨਹੀਂ ਬਿਨਾਸ,
ਉਹ ਜਿਹੜਾ ਅਸਥਾਨ ਹੈ ਨਾ ਜਿੱਥੇ ਟਿਕਾ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਉਸ ਅਸਥਾਨ ਦਾ ਕਦੇ ਵਿਨਾਸ਼ ਨਹੀਂ, ਉਸ ਅਸਥਾਨ ਦਾ ਕਦੇ ਵਿਨਾਸ਼। ਦੁਨੀਆਂ ਦੀ ਥਾਂ ਬਿਨਸਣ ਹੈ, ਥਾਂ ਨਹੀਂ ਬਿਨਸ ਹੈ, ਸਰੂਪ ਆਤਮ ਰੂਪ ਜਿੱਥੇ ਵਸ ਜਾਣਾ, ਜਿੱਥੋਂ ਮੁੜ ਕੇ ਵਾਪਸ ਨਹੀਂ ਆਉਣਾ, ਕਹਿੰਦੇ ਉਸ ਅਸਥਾਨ ਦਾ ਕਦੇ ਵਿਨਾਸ਼ ਨਹੀਂ ਹੁੰਦਾ।
ਮਨ ਤਨ ਨਾਮ ਰਤੇ ਇੱਕ ਰੰਗ,
ਉਹਨਾਂ ਦਾ ਮਨ ਤੇ ਤਨ ਨਾਮ ਦੇ ਇੱਕ ਰੰਗ ਦੇ ਵਿੱਚ ਰਤਿਆ ਜਾਂਦਾ, ਇੱਕ ਰੰਗ ਵਿੱਚ, ਨਾਮ ਦੇ ਰੰਗ ਵਿੱਚ ਉਹਨਾਂ ਦਾ ਮਨ ਔਰ ਤਨ ਦੋਨੋਂ ਰੰਗੇ ਜਾਂਦੇ ਹਨ।
ਸਦਾ ਬਸੈ ਪਾਰ ਬ੍ਰਹਮ ਹੈ ਸੰਗ,
ਸਦਾ ਬ੍ਰਹਮ ਦੇ ਨਾਲ ਵਸਦੇ ਨੇ, ਬਸੈ ਬ੍ਰਹਮ ਕਹਿ ਪਾਰ ਬ੍ਰਹਮ ਦੇ ਨਾਲ ਹੀ ਵਸਦੇ ਨੇ, ਫਿਰ ਉਹ ਸਦਾ ਪਰਮੇਸ਼ਰ ਦੇ ਨਾਲ ਹੀ ਸਦਾ ਵਸਦੇ ਹਨ। ਕਿਵੇਂ ਵਸਦੇ ਨੇ, ਅੱਗੇ ਉਦਾਹਰਣ ਵੀ ਦਿੰਦੇ ਹਨ।
ਕਿਉਂ ਜਲ ਮੈਂ ਜਲ ਆਏ ਖਟਨ,
ਕਹਿੰਦੇ ਜਿਵੇਂ ਜਲ ਵਿੱਚ ਆ ਕੇ ਜਲ ਮਿਲ ਜਾਂਦਾ ਤੇ ਇੱਕ ਮਿਕ ਹੋ ਜਾਂਦਾ, ਏਦਾਂ ਇਹ ਜੀਵ ਉਸ ਪਰਮਾਤਮਾ ਨਾਲ ਮਿਲ ਕੇ ਇੱਕ ਮਿਕ ਹੋ ਜਾਂਦਾ, ਜਿਵੇਂ ਪਾਣੀ ਵਿੱਚ ਮਿਲ ਕੇ ਪਾਣੀ ਇੱਕ ਹੋ ਜਾਂਦਾ, ਦੋਵੇਂ ਇੱਕ ਹੋ ਜਾਂਦਾ।
ਜੋ ਜੋਤ ਸਮਾਨ,
ਇਸ ਤਰ੍ਹਾਂ ਇਹਦੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਵਰ ਵਿੱਚ ਮਿਲ ਕੇ ਸਮਾ ਜਾਂਦੀ, ਇੱਕ ਮਿਕ ਹੋ ਜਾਂਦੀ। ਆ ਸੈਂਕੜੇ ਦੀਵੇ ਜਗੜਦੇ ਹੋਣ ਦੇਣ ਦੇ ਸਮੇਂ ਸੂਰਜ ਦੀ ਲੋਹ ਵਿੱਚ ਵਿੱਚੇ ਹੀ ਸਮਾ ਜਾਂਦੇ ਨੇ, ਉਹਨਾਂ ਦੀ ਲੋਹ ਵੱਖਰੀ ਨਹੀਂ ਦੇਖਦੀ। ਇਸੇ ਤਰ੍ਹਾਂ ਇਹਦੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਵਰ ਵਿੱਚ ਸਮਾ ਜਾਂਦੀ ਹੈ। ਤਿਉਂ ਜੋਤੀ ਸੰਗ ਜੋਤ ਸਮਾਨਾ, ਇਹਦੀ ਜੋਤ ਉਸ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਵਰ